ਸਤਨਾਮ ਸ੍ਰੀ ਵਾਹਿਗੁਰੂ ਜੀ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਮੇਰੋ ਸਭੈ ਕਹਿਤ ਹੈ, ਹਿਤ ਸਿਉ ਬਾਂਧੇ ਉਚੀਤ। ਅੰਤ ਕਾਲ ਸੰਗੀ ਨਹਿ ਕੋ, ਇਹ ਅਚਰਜ ਹੈ ਰੀਤ। ਬੇਸ਼ੁਮਾਰ ਅਥਾਹ ਅਗਨਤ ਅਤੁਲ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਅਗੰਮ ਅਗੋਚਰ ਸੱਚ ਸਾਹਿਬ ਮੇਰਾ, ਨਾਨਕ ਬੋਲੇ ਬੁਲਾਇਆ ਤੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਜੀ। ਸਲੋਕ ਚਰਨ ਕਮਲ ਬਿਰਹੰ ਖੋਜੰਤ ਬੈਰਾਗੀ ਦੈ ਦਿਸੈ, ਤਿਆਗੰਤ ਕਪਟ ਰੂਪ ਮਾਇਆ, ਨਾਨਕ ਆਨੰਦ ਰੂਪ ਸਾਧ ਸੰਗਮ ਹੈ।
ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜੈਤ ਸ੍ਰੀ ਰਾਗ ਦੀ ਵਾਰ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰੋਜ਼ਾਨਾ ਰਾਤ ਦੇ ਦੀਵਾਨ ਵਿੱਚ ਸਾਰੀਆਂ ਸੰਗਤਾਂ ਮਿਲ ਬੈਠ ਸਰਵਣ ਕਰਦੇ ਹਾਂ। ਛੇ ਸ਼ਬਦਾਂ ਦੀ ਵਿਚਾਰ ਕੱਲ੍ਹ ਤੱਕ ਆਪ ਸਾਰੀਆਂ ਸੰਗਤਾਂ ਸਰਵਣ ਕਰ ਚੁੱਕੇ ਹੋ। ਸਤਿਗੁਰੂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਅੰਮ੍ਰਿਤ ਬੋਲ ਜੋ ਅੱਜ ਸ਼ੁਰੂ ਹੋ ਰਹੇ ਹਨ। ਸਲੋਕ ਚਰਨ ਕਮਲ ਬਿਰਹੰ ਖੋਜੰਤ ਬੈਰਾਗੀ ਤੈਂ ਦਿਸੈ, ਤਿਆਗੰਤ ਕਪਟ ਰੂਪ ਮਾਇਆ, ਨਾਨਕ ਆਨੰਦ ਰੂਪ ਸਾਧ ਸੰਗਮੈ। ਜਿਸ ਨੂੰ ਰੱਬ ਦੇ ਮਿਲਣ ਦਾ ਵਿਰਾਗ ਹੈ, ਜਿਸ ਦੇ ਅੰਦਰ ਰੱਬ ਨੂੰ ਮਿਲਣ ਦੀ ਤਾਂਘ ਹੈ, ਪਾਤਸ਼ਾਹ ਕਹਿੰਦੇ ਚਰਨ ਕਮਲ ਬਿਰਹੰਗ, ਉਹਨਾਂ ਦੇ ਮਨ 'ਚ ਪਰਮਾਤਮਾ ਦੇ ਚਰਨਾਂ ਕਮਲਾਂ ਨਾਲ ਜੁੜਨ ਦਾ ਬਿਰਹੋਂ ਹੈ, ਵਿਰਾਗ। ਜਿਹੜੇ ਇਨਸਾਨ ਨੂੰ ਵਿਛੋੜੇ ਦਾ ਅਹਿਸਾਸ ਹੀ ਨਹੀਂ ਹੋਇਆ, ਉਹਨੇ ਮਿਲਣ ਵਾਸਤੇ ਕੀ ਤਾਂਘ ਰੱਖਣੀ। ਪਹਿਲਾਂ ਤਾਂ ਸਾਨੂੰ ਇਸ ਗੱਲ ਦਾ ਪਤਾ ਲੱਗੇ ਵੀ ਅਸੀਂ ਰੱਬ ਨਾਲੋਂ ਵਿਛੜੇ ਹਾਂ। ਮਿਲਣ ਦੀ ਤਾਂਘ ਕਿਹਨਾਂ ਦੇ ਅੰਦਰ ਪੈਦਾ ਹੋਏਗੀ, ਕਿਸ ਦੇ ਅੰਦਰ ਇਹ ਲਾਲਸਾ ਪੈਦਾ ਹੋਏਗੀ ਕਿ ਮੈਂ ਪਰਮੇਸ਼ਰ ਨੂੰ ਮਿਲਣਾ, ਮੈਂ ਰੱਬ ਦੀ ਪ੍ਰਾਪਤੀ ਕਰਨੀ ਹੈ। ਇਸ ਮਾਨਸ ਜਨਮ ਮੈਂ ਵਿੱਚ ਇਸ ਸਵਾਸਾਂ ਦੀ ਪੂੰਜੀ ਦੇ ਹੁੰਦਿਆਂ ਹੁੰਦਿਆਂ ਮੈਂ ਪਰਮਾਤਮਾ ਵਿੱਚ ਲੀਨ ਹੋਣਾ, ਕਿਸ ਦੇ ਅੰਦਰ ਇਹ ਸੋਚ ਪੈਦਾ ਹੋਏਗੀ, ਜਿਸ ਨੂੰ ਪਤਾ ਲੱਗੇਗਾ ਮੈਂ ਰੱਬ ਤੋਂ ਵਿਛੜਿਆ ਹਾਂ। ਇਹਨੂੰ ਬਿਰਹੋਂ ਆਖਿਆ ਬਾਣੀ 'ਚ, ਵਿਰਾਗ ਵੀ ਆਖਿਆ ਹੈ। ਭਗਤ ਸ਼ੇਖ ਫਰੀਦ ਸਾਹਿਬ ਨੇ ਇਸ ਬਿਰਹੋਂ ਨੂੰ ਸੁਲਤਾਨ ਆਖਿਆ, ਕਹਿੰਦੇ ਤੂੰ ਬਾਦਸ਼ਾਹ ਹੈ, ਬਿਰਹੋਂ ਤੂੰ ਬਾਦਸ਼ਾਹ ਹੈ, ਤੂੰ ਮੈਨੂੰ ਰੱਬ ਤੱਕ ਲੈ ਜਾਂਦਾ ਹੈ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ। ਅਤੇ ਇੱਕ ਗੱਲ ਆਖਾਂ, ਭਗਤ ਸ਼ੇਖ ਫਰੀਦ ਕਹਿੰਦੇ ਜਿਨ੍ਹਾਂ ਲੋਕਾਂ ਦੇ ਅੰਦਰ ਬਿਰਹੋਂ ਨਹੀਂ ਪੈਦਾ ਹੋਇਆ, ਜਿਨ੍ਹਾਂ ਦੇ ਅੰਦਰ ਰੱਬ ਨੂੰ ਮਿਲਣ ਦੀ ਲਾਲਸਾ ਤਾਂਘ ਨਹੀਂ ਪੈਦਾ ਹੋਈ, ਫਰੀਦਾ ਜਿੱਤ ਤਨ ਬਿਰਹੋਂ ਨਾ ਉਪਜੈ, ਸੋ ਤਨ ਜਾਣ ਮਸਾਣ। ਭੂਤ ਪ੍ਰੇਤ ਹੀ ਨੇ ਉਹ, ਕਹਿੰਦੇ ਉਹ ਭੂਤ ਪ੍ਰੇਤ ਹੀ ਹੈ, ਜਿਨ੍ਹਾਂ ਦੇ ਅੰਦਰ ਰੱਬ ਨੂੰ ਮਿਲਣ ਦੀ ਲਾਲਸਾ ਵਿਰਾਗ ਪੈਦਾ ਨਹੀਂ ਹੋਇਆ। ਚਰਨ ਕਮਲ ਬਿਰਹੰਗ, ਖੁਜੰਤ ਬੈਰਾਗੀ ਦਹਿ ਦਿਸੈ। ਉਹ ਬੈਰਾਗੀ ਲੋਕ ਨੇ, ਉਹ ਖੋਜਦੇ ਨੇ। ਦਹਿ ਦਿਸੈ, ਦਹਿ ਦਿਸੈ ਦਾ ਅਰਥ ਹੁੰਦਾ ਦਸਾਂ ਦਿਸ਼ਾਵਾਂ ਵਾਲੇ ਪਾਸੇ, ਦਸ ਦਿਸ਼ਾ ਨੇ। ਬਹੁਤੀਆਂ ਤਾਂ ਆਪਾਂ ਚਾਰ ਦਾ ਜ਼ਿਕਰ ਕਰਦੇ ਹਾਂ, ਦਿਸ਼ਾ ਦਸ ਬਾਣੀ 'ਚ ਆਈਆਂ, ਉੱਤਰ, ਦੱਖਣ, ਪੂਰਬ, ਪੱਛਮ, ਜਿਸ ਨੂੰ ਤੁਸੀਂ ਈਸਟ, ਵੈਸਟ, ਸਾਊਥ ਅਤੇ ਨੌਰਥ ਕਹਿੰਦੇ ਹੋ। ਉੱਤਰ, ਦੱਖਣ, ਪੂਰਬ, ਪੱਛਮ, ਚਾਰੇ ਗੁੱਠਾਂ ਨੁਕਰਾਂ ਵਾ ਜਿਹੜੀਆਂ, ਚਾਰ ਚਾਰ ਨੁਕਰਾਂ, ਅੱਠ ਹੋ ਗਏ, ਉੱਪਰ ਅਤੇ ਨੀਚੇ, ਉੱਪਰ ਅਤੇ ਥੱਲੇ, ਇਹ ਦਸ ਦਿਸ਼ਾਵਾਂ। ਕਹਿੰਦੇ ਜਿਹੜਾ ਰੱਬ ਦਾ ਪਿਆਰਾ, ਜਿਸ ਦੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਤਾਂਘ ਪੈਦਾ ਹੋ ਗਈ ਨਾ, ਲਾਲਸਾ, ਉਹ ਦਸਾਂ ਦਿਸ਼ਾਵਾਂ ਵਾਲੇ ਪਾਸੇ ਖੋਜ ਕਰਦਾ ਰਹਿੰਦਾ ਹੈ ਕਦੋਂ ਰੱਬ ਦਾ ਮਿਲਾਪ ਹੋਵੇ।
ਤਿਆਗੰਤ ਕਪਟ ਰੂਪ ਮਾਇਆ, ਨਾਨਕ ਆਨੰਦ ਰੂਪ ਸਾਧ ਸੰਗਮ ਹੈ।
ਜਿਹੜਾ ਐਸਾ ਪਰਮੇਸ਼ਰ ਦਾ ਪਿਆਰਾ ਨਾ, ਜੇ ਉਹਨੂੰ ਪਤਾ ਲੱਗ ਗਿਆ ਇੱਕ ਗੱਲ ਦਾ, ਪਤਾ ਕਿਹੜੀ, ਵੀ ਆਹ ਜਿਹੜੀ ਮਾਇਆ ਆ ਇਹ ਛਾਲ ਰੂਪ ਹੈ। ਤਿਆਗੰਤ ਕਪਟ ਰੂਪ ਮਾਇਆ, ਕਪਟ ਛਲ ਨੂੰ ਕਹਿੰਦੇ ਆ, ਧੋਖਾ, ਫਰੇਬ। ਇੱਕ ਹੁੰਦਾ ਕਿਸੇ ਨਾਲ ਕਿਸੇ ਦੀ ਚੋਰੀ ਕਰਨੀ, ਇੱਕ ਹੁੰਦਾ ਕਿਸੇ ਨਾਲ ਠੱਗੀ ਮਾਰਨੀ। ਚੋਰ ਅਤੇ ਠੱਗ 'ਚ ਫਰਕ ਆ, ਚੇਤੇ ਰੱਖਿਓ। ਚੋਰ ਕਿਸ ਨੂੰ ਕਿਹਾ ਜਾਂਦਾ ਅਤੇ ਠੱਗ ਕਿਹਨੂੰ ਕਿਹਾ ਜਾਂਦਾ? ਚੋਰ ਹੁੰਦਾ ਜਿਹੜਾ ਤੁਹਾਡੇ ਅੱਖੋਂ ਪਰੋਖੇ ਚੋਰੀ ਕਰਦਾ, ਤੁਹਾਨੂੰ ਨਹੀਂ ਪਤਾ ਵੀ ਇਹਨੇ ਚੀਜ਼ ਚੋਰੀ ਕਰ ਲਈ ਆ, ਤੁਸੀਂ ਕੋਥੇ ਹੈ ਨਹੀਂ। ਜੇ ਜਦੋਂ ਕੋਈ ਚੀਜ਼ ਚੁੱਕ ਕੇ ਲੈ ਕੇ ਜਾਂਦਾ, ਤੁਸੀਂ ਉਸ ਚੀਜ਼ ਦੇ ਕੋਲ ਨਹੀਂ ਹੈਗੇ, ਅਤੇ ਉਹ ਤੁਹਾਡੇ ਨਾ ਹੁੰਦਿਆਂ ਹੋਇਆਂ ਚੀਜ਼ ਚੁੱਕ ਕੇ ਲੈ ਜਾਂਦਾ, ਉਹਨੂੰ ਕਹਿੰਦੇ ਆਹ ਚੀਜ਼ ਚੋਰੀ ਹੋ ਗਈ ਹੈ, ਉਹਨੂੰ ਕਹਿੰਦੇ ਚੋਰ। ਜਿਹੜਾ ਹੁੰਦਾ ਨਾ ਠੱਗ, ਉਹ ਹੱਥ 'ਤੇ ਹੱਥ ਮਾਰ ਕੇ ਲੈ ਜਾਂਦਾ ਧੋਖੇ ਨਾਲ, ਗੱਲਾਂ 'ਚ ਤੁਹਾਨੂੰ ਭਰਮਾ ਲੈਂਦਾ ਅਤੇ ਤੁਹਾਨੂੰ ਠੱਗ ਲੈਂਦਾ। ਜਿਹੜੀ ਮਾਇਆ ਆ ਇਹ ਚੋਰਨੀ ਨਹੀਂ ਗੀ, ਮਾਇਆ ਜਿਹੜੀ ਹੈ ਨਾ ਇਹ ਚੋਰਨੀ ਨਹੀਂ ਗੀ, ਇਹ ਚੋਰੀ ਨਹੀਂ ਕਰਦੀ, ਇਹ ਕੀ ਕਰਦੀ ਹੈ ਭਲਾ, ਇਹ ਮੋਮੋ ਠੱਗਣੀ ਹੈ, ਠੱਗਦੀ ਆ। ਚੰਗੀ ਲੱਗਦੀ ਨਾ ਆਪਾਂ, ਬੱਚੇ ਦੇ ਹੱਥ ਆ ਜੇ ਉਹ ਨਹੀਂ ਛੱਡਦਾ, ਜਵਾਨ ਦੇ ਹੱਥ ਆ ਜੇ ਉਹ ਨਹੀਂ ਛੱਡਦਾ, ਬਜ਼ੁਰਗ ਦੇ ਹੱਥ ਆ ਜੇ ਉਹ ਨਹੀਂ ਛੱਡਦਾ, ਔਰਤ ਦੇ ਹੱਥ ਆ ਜੇ ਉਹਨੇ ਨਹੀਂ ਛੱਡਣੀ, ਮਰਦ ਦੇ ਹੱਥ ਆ ਜੇ ਉਹਨੇ ਨਹੀਂ ਛੱਡਣੀ, ਮਾਇਆ ਮੋਮੋ ਠੱਗਣੀ ਹੈ, ਇਹ ਠੱਗਣੀ, ਇਹਨੂੰ ਆਖਿਆ ਛਾਲ, ਕਪਟ, ਧੋਖਾ, ਫਰੇਬ। ਇਹ ਇੱਕ ਦੂਜੇ ਨਾਲ ਰਲਦੇ ਮਿਲਦੇ ਸਾਰੇ ਸ਼ਬਦ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਅਰਜਨ ਦੇਵ ਸਾਹਿਬ, ਤਿਆਗੰਤ ਕਪਟ ਰੂਪ ਮਾਇਆ, ਇਹ ਜਿਹੜੀ ਮਾਇਆ ਇਹ ਕਪਟ ਰੂਪ ਆ, ਛਾਲ ਰੂਪ ਆ, ਧੋਖਾ ਦੇਣ ਵਾਲੀ ਆ, ਕਿਉਂਕਿ ਸਾਥ ਨਹੀਂ ਨਾ ਨਿਭਾਉਂਦੀ, ਅੰਤ ਵੇਲੇ ਨਾਲ ਨਹੀਂ ਜਾਂਦੀ। ਇਸ ਲਈ ਜਿਹੜੇ ਪਰਮੇਸ਼ੁਰ ਦੇ ਪਿਆਰੇ ਆ, ਜਿਨ੍ਹਾਂ ਦੇ ਅੰਦਰ ਰੱਬ ਨੂੰ ਮਿਲਣ ਦੀ ਤਾਂਘ ਪੈਦਾ ਹੋਈ ਨਾ, ਨਾਨਕ ਆਨੰਦ ਰੂਪ ਸਾਧ ਸੰਗਮ ਹੈ, ਉਹਨਾਂ ਨੂੰ ਸਾਧ ਸੰਗਤ ਮਿਲ ਗਈ। ਉਹ ਸਾਧ ਸਮਾਗਮ 'ਚ ਬੈਠਦੇ, ਜਿਵੇਂ ਆਪ ਗੁਰੂ ਦੀ ਗੋਦ ਵਿੱਚ ਸਾਰੇ ਗੁਰੂ ਦਰਬਾਰ 'ਚ ਬੈਠੇ ਹੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਲਈ ਉਹਨਾਂ ਦੇ ਜੀਵਨ ਵਿੱਚ ਆਨੰਦ ਹੈ, ਸਾਧ ਸੰਗਤ ਹੀ, ਗੁਰੂ ਦੀ ਸੰਗਤ ਹੀ ਉਹਨਾਂ ਵਾਸਤੇ ਆਨੰਦ ਰੂਪ ਹੈ, ਭਾਵ ਉਹ ਦੁਨੀਆ ਦੀ ਮੋਹ ਮਾਇਆ, ਕਪਟ ਅਤੇ ਛਲ ਵਾਲੇ ਕੰਮਾਂ ਵਿੱਚ ਨਹੀਂ ਫਸਦੇ। ਕੌਣ? ਜਿਨ੍ਹਾਂ ਦੇ ਅੰਦਰ ਰੱਬ ਨੂੰ ਮਿਲਣ ਦੀ ਤਾਂਗ ਹੈ, ਬਰਾਗ ਹੈ।
ਮਨ ਸਾਈ ਮੁਖ ਉਚਰਾ ਵਤਾ ਹਬੇ ਲੋ।
ਜੀਵਨ ਕੀ ਹੈ ਜੀ ਉਹਨਾਂ ਦਾ? ਮਨ ਸਾਈ, ਮਨ ਦੇ ਵਿੱਚ ਕੌਣ ਬੈਠਾ? ਉਹਨਾਂ ਦੇ ਸਾਈ ਪਦਾਰਥ ਨਹੀਂ ਬੈਠੇ, ਆਹ ਖਾ ਲਵਾਂ, ਆਹ ਪੀ ਲਵਾਂ, ਆਹ ਪਹਿਨ ਲਵਾਂ, ਆਹ ਦੁਨੀਆ ਦੇ ਰਸ ਭੋਗ ਲਵਾਂ, ਨਾ, ਕਹਿੰਦੇ ਮਨ ਸਾਈ, ਮਨ ਦੇ ਵਿੱਚ ਬੈਠਾ ਮਾਲਕ, ਸਾਈ ਬੈਠਾ ਪਰਮਾਤਮਾ। ਅਤੇ ਹੋਰ ਕੀ ਕਰਦੇ ਆ ਜੀ? ਮੁੱਖ ਉਚਰਾਂ ਅਤੇ ਰਸਨਾ ਤੋਂ ਜਪਦੇ ਪਰਮੇਸ਼ਰ ਦਾ ਨਾਮ, ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ
ਵਾਹਿਗੁਰੂ,
ਵਾਹਿਗੁਰੂ। ਮਨ ਸਾਈ ਮੁੱਖ ਉਚਰਾਂ, ਕਹਿੰਦੇ ਮਨ 'ਚ ਬੈਠਾ ਸਾਈ ਪਰਮਾਤਮਾ, ਮੁੱਖ ਤੋਂ ਉਚਾਰਦੇ ਪਰਮੇਸ਼ਰ ਦਾ ਨਾਮ। ਵੱਤਾ ਹੱਬੇ ਲੋ, ਹੱਬੇ ਲੋ, ਲੋ ਦਾ ਅਰਥ ਹੈ ਤ੍ਰੈ ਲੋਕੀ, ਮਾਤ ਲੋਕ, ਪਤਾਲ ਲੋਕ, ਆਕਾਸ਼ ਲੋਕ। ਵੱਤਾ, ਵੱਤਾ ਦਾ ਮਤਲਬ ਭੱਜੇ ਫਿਰਦੇ ਆ ਉਹ, ਕੌਣ ਜੀ? ਜਿਨ੍ਹਾਂ ਦੇ ਦਿਲ 'ਚ ਰੱਬ ਵੱਸਦਾ, ਮੁੱਖ ਤੋਂ ਪਰਮੇਸ਼ਰ ਦਾ ਨਾਮ ਉਚਾਰਦੇ ਆ, ਉਹ ਕਿੱਧਰ ਭੱਜੇ ਫਿਰਦੇ ਆ? ਕੋਈ ਐਸਾ ਮਿਲੇ ਜਿਹੜਾ ਪ੍ਰੀਤਮ ਨਾਲ ਮਿਲਾ ਦੇ ਸਾਰੇ ਲੋਕਾਂ 'ਚ, ਇੱਧਰ ਉੱਧਰ। ਕਹਿੰਦੇ ਉਹ ਇਸੇ ਕਰਕੇ ਭੱਜਦਾ ਮਾਇਆ ਦੇ ਵਾਸਤੇ ਵੀ ਆ ਬੰਦਾ, ਪਰ ਉਹ ਕੇਵਲ ਪਦਾਰਥਵਾਦ ਵਿੱਚ ਖਚਤਿਆ, ਇੱਧਰ ਉੱਧਰ ਦੌੜਦਾ ਪ੍ਰਭੂ ਦਾ ਪਿਆਰਾ ਵੀ ਆ, ਪਰ ਕੀ ਕਹਿੰਦਾ ਜੀ, ਕੋਈ ਜਨ ਹਰਸਿਓ ਦੇਵੇ ਜੋਰ, ਚਰਨ ਗਹੋਂ ਬਕੋਂ ਸ਼ੁਭ ਰਸਨਾ ਦੀਜੈ ਪ੍ਰਾਣ ਅਕੋਰ। ਜਿਨ੍ਹਾਂ ਦੇ ਅੰਦਰ ਇਹ ਲਾਲਸਾ ਆ, ਜਿਨ੍ਹਾਂ ਦੇ ਅੰਦਰ ਇਹ ਲਾਲ ਤਾਂਘ ਆ, ਪ੍ਰੀਤ ਆ ਪਰਮੇਸ਼ੁਰ ਦੇ ਨਾਲ, ਜਿਨ੍ਹਾਂ ਦੇ ਅੰਦਰ ਇਹ ਤਾਂਘ ਪੈਦਾ ਹੋ ਗਈ, ਪ੍ਰਭ ਮਿਲਬੇ ਕੋ ਪ੍ਰੀਤ ਮਨ ਲਾਗੀ, ਪਾਏ ਲਗੋ ਮੋਏ ਕਰੋ ਬੇਨਤੀ, ਕੋਉ ਸੰਤ ਮਿਲੈ ਬਡਭਾਗੀ। ਕਹਿੰਦੇ ਉਹ ਵੀ ਇੱਧਰ ਹੀ ਉੱਧਰ ਭੱਜੇ ਫਿਰਦੇ ਆ ਕਿ ਕੋਈ ਰੱਬ ਦਾ ਪਿਆਰਾ ਮਿਲੇ, ਜਿਸ ਦੀ ਸੰਗਤ ਵਿੱਚ ਬਹਿ ਕੇ ਰੱਬ ਦੀ ਯਾਦ ਵਿੱਚ ਜੁੜੀਏ।
ਨਾਨਕ ਹੰਬ ਅਡੰਬਰ ਕੂੜਿਆ, ਸੁਣ ਜੀਵਾ ਸੱਚੀ ਸੋਏ।
ਉਹਨਾਂ ਨੂੰ ਇੱਕ ਗੱਲ ਦੀ ਸਮਝ ਪੈ ਗਈ ਹੈ। ਕਿਹੜੀ ਗੱਲ ਦੀ? ਨਾਨਕ ਹੱਬ ਅਡੰਬਰ ਕੂੜਿਆ। ਹੱਬ ਦਾ ਅਰਥ ਹੁੰਦਾ ਸਾਰੇ ਦਾ ਸਾਰਾ, ਅਡੰਬਰ ਆ ਸੰਸਾਰ ਦਾ ਪਸਾਰਾ। ਉਹਨਾਂ ਨੂੰ ਪਤਾ ਲੱਗ ਗਿਆ, ਨਾਨਕ ਕੀ ਪਤਾ ਲੱਗ ਗਿਆ, ਹੱਬ ਅਡੰਬਰ, ਇਹ ਸਾਰੇ ਦਾ ਸਾਰਾ ਅਡੰਬਰ, ਜਿੰਨੇ ਦੁਨੀਆਂ ਦੇ ਖਿਲਾਰੇ ਆ, ਆ ਜਿੰਨਾ ਸੰਸਾਰ ਦਾ ਪਸਾਰਾ ਵਾ, ਕੂੜਿਆ ਝੂਠਾ ਆ, ਬਿਨ ਸਜਾਣ ਵਾਲਾ, ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ। ਨਾਨਕ ਹੱਬ ਅਡੰਬਰ ਕੂੜਿਆ, ਸੁਣ ਜੀਵਾਂ, ਉਹ ਸੁਣ ਕੇ ਜਿਉਂਦੇ ਆ ਕਿ ਸੱਚੀ ਸੋਏ, ਪ੍ਰਭੂ ਦੀ ਸੱਚੀ ਸੋਭਾ, ਪ੍ਰਭੂ ਦੀ ਸੱਚੀ ਵਡਿਆਈ ਸੁਣ ਕੇ ਹੀ ਉਹ ਆਤਮਿਕ ਜੀਵਨ ਜਿਉਂਦੇ ਹਨ। ਦੁਨੀਆਂ ਦੀ ਮੋਹ ਮਾਇਆ ਦਾ ਉਹਨਾਂ 'ਤੇ ਕੋਈ ਅਸਰ ਨਹੀਂ ਹੈ ਪੌੜੀ।
ਬਸਤਾ ਟੁੱਟੀ ਝੁੰਪੜੀ ਚੀਰ ਸਭ ਛੀਨਾ।
ਕੱਲ੍ਹ ਦੀ ਕਥਾ 'ਚ ਇੱਕ ਬਚਨ ਆਇਆ ਸੀ, ਉਹ ਜੈਤਸਰੀ ਦੀ ਵਾਰ ਦੀ 6ਵੀਂ ਪੌੜੀ ਆ, ਇਹ 7ਵੀਂ ਪੌੜੀ ਆ। 6ਵੀਂ ਪੌੜੀ ਦੇ ਵਿੱਚ ਕੱਲ੍ਹ ਇੱਕ ਬਚਨ ਆਇਆ ਸੀ, ਕਿਸੇ ਇਨਸਾਨ ਦੇ ਕੋਲ ਸੁੰਦਰ ਸੇਜਾ ਹੋਣ, ਧਨ ਦੌਲਤ ਹੋਵੇ, ਮਾਇਆ ਹੋਵੇ, ਪਦਾਰਥ ਹੋਣ, ਸੋਨੇ ਦਾ ਘਰ ਹੋਵੇ ਉਹਦੇ ਕੋਲ, ਸੋਨੇ ਦਾ ਜੜਿਆ ਘਰ ਹੋਵੇ, ਹੀਰੇ ਮੋਤੀ ਜੜੇ ਹੋਣ ਉਹਦੇ 'ਚ, ਚੰਦਨ ਦੀਆਂ ਖੁਸ਼ਬੂਆਂ ਆਉਂਦੀਆਂ ਹੋਣ ਉਹਦੇ ਘਰ 'ਚੋਂ, ਪਰ ਜੇ ਉਹਨੂੰ ਰੱਬ ਯਾਦ ਨਹੀਂ, ਤਾਂ ਕੀ ਬਚਨ ਆਇਆ ਸੀ ਕੱਲ੍ਹ, ਉਹਦਾ ਜੀਵਨ ਕੀ ਆ, ਗੰਦ ਦਾ ਕੀੜਾ। ਅੱਜ ਹੁਣ ਉਹਦੇ ਦੂਸਰਾ ਪੱਖ ਲਿਆ ਮਹਾਰਾਜ, ਕਹਿੰਦੇ ਕੋਈ ਬੰਦਾ ਹੁਣ ਦੁਨੀਆਂ 'ਚ ਐਸਾ ਹੋਵੇ, ਇੱਕ ਬੰਦੇ ਕੋਲ ਸੋਨੇ ਦਾ ਘਰ, ਧਨ ਦੌਲਤ, ਚੰਦਨ ਦੀਆਂ ਖੁਸ਼ਬੂਆਂ, ਸਾਰੀਆਂ ਸੇਜਾਂ, ਸਾਰੇ ਧਨ ਦੌਲਤ, ਦੁਨੀਆਂ ਦੇ ਸੁੱਖ, ਪਰ ਰੱਬ ਦੀ ਯਾਦ ਨਹੀਂ ਉਹਦੇ ਕੋਲ, ਉਹ ਗੰਦ ਦਾ ਕੀੜਾ ਹੈ। ਹੁਣ 7ਵੀਂ ਪੌੜੀ 'ਚ ਪਤਾ ਕੀ ਕਹਿੰਦੇ, ਕਹਿੰਦੇ ਦੂਸਰੇ ਪਾਸੇ ਕੋਈ ਇਹੋ ਜਿਹਾ ਬੰਦਾ ਹੋਵੇ, ਬਸਤਾ ਟੁੱਟੀ ਝੌਂਪੜੀ, ਕਿੱਥੇ ਰਹਿੰਦਾ ਹੋਵੇ ਉਹ ਬੰਦਾ, ਟੁੱਟੀ ਹੋਈ ਝੌਂਪੜੀ ਦੇ ਵਿੱਚ, ਟੁੱਟੀ ਹੋਈ ਝੌਂਪੜੀ, ਉਹਦੀ ਜਿਹੜੀ ਝੌਂਪੜੀ ਰਹਿ, ਜਿਹੜਾ ਰਹਿਣ ਵਾਲਾ ਜਗ੍ਹਾ ਨਾ, ਉਹ ਟੁੱਟੀ ਹੋਵੇ। ਬਸਤਾ, ਬਸਤਾ ਦਾ ਅਰਥ ਵੱਸਦਾ ਹੋਵੇ ਉਹਦੇ 'ਚ। ਚੀਰ ਸਭ ਛਿੰਨਾ, ਚੀਰ ਕਹਿੰਦੇ ਆ ਗਲ ਦੇ ਕੱਪੜਿਆਂ ਨੂੰ, ਛਿੰਨਾ ਦਾ ਅਰਥ ਵਾ ਪਾਟੇ ਹੋਏ, ਛਿੱਜੇ ਹੋਏ, ਕਹਿੰਦੇ ਉਹਦੇ ਗਲ ਦੇ ਕੱਪੜੇ ਵੀ ਪਾਟੇ ਹੋਣ, ਅਤੇ ਟੁੱਟੀ ਝੌਂਪੜੀ ਵਿੱਚ ਰਹਿੰਦਾ ਹੋਵੇ।
ਜਾਤ ਨਾ ਪਤ ਨਾ ਆਦਰ ਉਦਿਆਨ ਪਰਮਿਨਾ।
ਨਾ ਉਹਦੀ ਉੱਚੀ ਜਾਤ ਹੋਵੇ, ਆਦਰੋ ਕੋਈ ਉਹਨੂੰ ਆਦਰ ਸਤਿਕਾਰ ਵੀ ਨਾ ਦਿੰਦਾ ਹੋਵੇ, ਕੋਈ ਨਾ ਉਹਨੂੰ ਜਾਣਦਾ ਪਛਾਣਦਾ ਹੋਵੇ ਦੁਨੀਆਂ 'ਚ, ਨਾ ਉਹਦੀ ਉੱਚੀ ਜਾਤ, ਨਾ ਉਹਦੀ ਪੱਤ ਕੋਈ ਗੋਤ ਹੋਵੇ ਉੱਚੀ। ਸੇ ਫਿਰ ਸਤਿਗੁਰੂ ਮਹਾਰਾਜ ਕਹਿੰਦੇ ਕੋਈ ਆਦਰ ਸਤਿਕਾਰ ਨਾ ਦਿੰਦਾ ਹੋਵੇ ਉਹਨੂੰ, ਉਦਿਆਨ ਪਰਮਿਨਾ, ਜਿਵੇਂ ਜੰਗਲ ਦੇ ਵਿੱਚ ਭਟਕ ਰਿਹਾ ਹੋਵੇ। ਹੁਣ ਜਿਹੜੇ ਬੰਦੇ ਨੂੰ ਕੋਈ ਆਦਰ ਸਤਿਕਾਰ ਵੀ ਨਹੀਂ ਦਿੰਦਾ, ਨਾ ਉਹਦੀ ਉੱਚੀ ਜਾਤ, ਨਾ ਉਹਦੀ ਕੋਈ ਗੋਤ, ਟੁੱਟੀ ਝੌਂਪੜੀ 'ਚ ਰਹਿੰਦਾ, ਗਲ ਦੇ ਕੱਪੜੇ ਪਾਟੇ, ਉਹਦੇ ਵਾਸਤੇ ਚਾਰ ਚੁਫੇਰੇ ਉਜਾੜ ਹੀ ਉਜਾੜ ਆ, ਉਹਦੇ ਭਾਅ ਜੀ ਤੇ ਉਜਾੜ ਹੀ ਆ ਨਾ ਚਾਰ ਚੁਫੇਰੇ। ਕਹਿੰਦੇ ਇਹੋ ਜਿਹਾ ਜੀਵਨ ਹੋਵੇ ਕਿਸੇ ਦਾ।
ਮਿੱਤਰ ਨਾ ਇੱਠ ਤਨ ਰੂਪਹੀਨ ਕਿਸਾਕ ਨਾ ਸਿੰਨਾ।
ਕੋਈ ਉਹਦਾ ਮਿੱਤਰ ਨਾ ਹੋਵੇ, ਮਿੱਤਰ ਨਾ ਇੱਠ, ਇੱਠ ਦਾ ਅਰਥ ਹੁੰਦਾ ਪਿਆਰਾ, ਕੋਈ ਪਿਆਰਾ ਨਜ਼ਦੀਕੀ ਮਿੱਤਰ ਦੋਸਤ ਵੀ ਨਾ ਹੋਵੇ ਉਹਦਾ, ਰੂਪਹੀਣ, ਰੂਪ ਤੋਂ ਵੀ ਹੀਣਾ ਹੋਵੇ, ਬਹੁਤੇ ਕੋਈ ਨੈਣ ਨਕਸ਼ ਵੀ ਉਹਦੇ ਚੰਗੇ ਨਾ ਹੋਣ। ਕਿਸ ਸਾਕ ਨਾ ਸਿੰਨਾ, ਕੋਈ ਉਹਦਾ ਰਿਸ਼ਤੇਦਾਰ, ਕੋਈ ਉਹਦਾ ਸੰਬੰਧੀ, ਦੁਨੀਆਂ ਵਿੱਚ ਕੋਈ ਕੁਟੁੰਬ ਪਰਿਵਾਰ ਵੀ ਉਹਦਾ ਨਾ ਹੋਵੇ।
ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮਨ ਭਿੰਨਾ।
ਆਖੋ ਸਤਨਾਮ ਸ਼੍ਰੀ। ਰਾਜਾ ਸਗਲੀ ਸ੍ਰਿਸ਼ਟ ਕਾ, ਉਹ ਕੀ ਹੈ ਜੀ, ਸਾਰੀ ਸ੍ਰਿਸ਼ਟੀ ਦਾ ਰਾਜਾ, ਗੁਰੂ ਦੀ ਨਜ਼ਰ 'ਚ, ਰੱਬ ਦੀ ਨਜ਼ਰ 'ਚ, ਪਰ ਕਿਹੜਾ, ਹਰ ਨਾਮ ਮਨ ਭਿੰਨਾ, ਜੇ ਉਹਦਾ ਮਨ ਪਰਮਾਤਮਾ ਦੇ ਨਾਮ ਵਿੱਚ ਭਿੱਜਾ ਹੋਵੇ, ਉਹਦਾ ਮਨ ਰੱਬ ਦੇ ਨਾਮ ਸਿਮਰਨ 'ਚ ਖੁੱਭਿਆ ਹੋਵੇ, ਭਾਵੇਂ ਨਾ ਉਹਦੀ ਜਾਤ, ਨਾ ਗੋਤ, ਨਾ ਉਹਦਾ ਰੂਪ, ਨਾ ਉਹਦੇ ਨੈਣ ਨਕਸ਼, ਨਾ ਉਹਦਾ ਕੋਈ ਮਿੱਤਰ ਦੋਸਤ, ਪਾਟੇ ਗਲ ਦੇ ਕੱਪੜੇ, ਜੰਗਲ 'ਚ ਰਹਿੰਦਾ, ਟੁੱਟੀ ਝੌਂਪੜੀ ਉਹਦੀ, ਕੋਈ ਰਿਸ਼ਤੇਦਾਰ ਸੰਬੰਧੀ ਕੁਟੁੰਬ ਪਰਿਵਾਰ ਨਹੀਂ ਉਹਦਾ। ਜੇ ਮਨ ਰੱਬ ਦੀ ਯਾਦ ਵਿੱਚ ਭਿੱਜਾ ਤੇ ਰਾਜਾ ਸਗਲੀ ਸ੍ਰਿਸ਼ਟ ਕਾ, ਕੱਲ ਆਖਿਆ ਸੀ ਨਾ, ਸਾਰਾ ਧਨ ਦੌਲਤ ਤੇ ਸੋਨੇ ਦਾ ਘਰ ਹੋਵੇ, ਰੱਬ ਦੀ ਯਾਦ ਨਹੀਂ, ਬੰਦੇ ਆ ਗੰਧ ਦਾ ਕੀੜਾ। ਵੇਖੋ ਪੂਜੇ ਕੌਣ ਜਾਣੇ ਆ, ਸਤਿਕਾਰ ਕਿਹਨਾਂ ਨੂੰ ਮਿਲਣਾ ਜਿਨ੍ਹਾਂ ਨੇ ਨਿਰੰਕਾਰ ਪਰਮਾਤਮਾ ਦੀ ਬੰਦਗੀ ਕੀਤੀ, ਨਾਮ ਸਿਮਰਨ ਵਿੱਚ ਜੁੜੇ ਹਨ।
ਤਿਸ ਕੀ ਧੂੜ ਮਨ ਉਦਰੈ ਪ੍ਰਭ ਹੋਈ ਸੋ ਪ੍ਰਸੰਨਾ।
ਇਕੱਲੀ ਇੱਥੇ ਹੀ ਗੱਲ ਨਹੀਂ ਮੁੱਕ ਗਈ, ਰਾਜਾ ਸਗਲੀ ਸ੍ਰਿਸ਼ਟ ਕਾ, ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਆ। ਜੇ ਉਹਦਾ ਮਨ ਰੱਬ ਦੇ ਨਾਮ 'ਚ ਭਿੱਜਾ, ਕਹਿੰਦੇ ਤਿਸ ਕੀ ਧੂੜ ਮਨ ਉਦਰੈ, ਜੇ ਉਹਦੇ ਚਰਨਾਂ ਦੀ ਖਾਕ ਮਿਲ ਜਾਏ ਨਾ, ਤੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਸਾਡਾ ਉਧਾਰ ਹੋ ਜਾਂਦਾ ਹੈ, ਮਨ ਉਧਰੈ, ਸਾਡਾ ਮਨ ਉਧਰ ਜਾਂਦਾ, ਭਵ ਸਾਗਰ ਤੋਂ ਪਾਰ ਹੋ ਜਾਂਦਾ, ਰੱਬ ਨਾਲ ਜੁੜ ਜਾਂਦਾ ਸਾਡਾ ਮਨ, ਜੇ ਉਹਦੇ ਚਰਨਾਂ ਦੀ ਖਾਕ ਮਿਲ ਜਾਏ। ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ, ਨਾਲ ਕੀ ਕਰੀਏ, ਕੂੜਾ ਲਾਲਚ ਛੱਡੀਏ, ਹੋਏ ਇੱਕ ਮਨ ਅਲੱਖ ਧਿਆਈਏ, ਫਲ ਤੇ ਵੇਹੋ ਪਾਈਏ ਜੇ ਵੇਹੀ ਕਾਰ ਕਮਾਈਏ। ਉਹੋ ਹੀ ਫਲ ਮਿਲਣਾ ਜਿਹੋ ਜੀ ਕਾਰ ਕਰਦਾ, ਜਿਹੜੇ ਕੰਮ ਕਰਦਾ। ਮਹਾਰਾਜ ਕਹਿੰਦੇ ਤਿਸ ਕੀ ਧੂੜ ਮਨ ਉਧਰੈ, ਉਹਦੇ ਚਰਨਾਂ ਦੀ ਧੂੜੀ ਮਿਲੇ, ਮਨ ਰੱਬ ਨਾਲ ਜੁੜ ਜਾਂਦਾ, ਉਧਾਰ ਹੋ ਜਾਂਦਾ, ਉਹਦੇ ਚਰਨਾਂ ਦੀ ਖਾਕ ਮਿਲ ਜੇ ਪ੍ਰਭ ਹੋਏ ਸੋ ਪ੍ਰਸੰਨਾ, ਰੱਬ ਖੁਸ਼ ਹੋ ਜਾਂਦਾ, ਰੱਬ ਪ੍ਰਸੰਨ ਹੋ ਜਾਂਦਾ। ਭਾਵ ਕੇ ਇਹ ਨਹੀਂ ਵੇਖਣਾ ਵੀ ਇਹਦੇ ਕੋਲ ਧਨ ਨਹੀਂ ਹੈਗਾ, ਮਾਇਆ ਨਹੀਂ ਹੈਗੀ, ਇਹਦੀ ਜਾਤ ਗੋਤ ਨਹੀਂ ਉੱਚੀ। ਪਾਤਸ਼ਾਹ ਕਹਿੰਦੇ ਵੇਖਣਾ ਹੈ ਇਹਦੇ ਕੋਲ ਨਾਮ ਸਿਮਰਨ ਕਿਤਨਾ ਹੈ। ਤੁਸੀਂ ਕਦੇ ਸੋਚਿਓ, ਜਦੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਉਦਾਸੀਆਂ ਸ਼ੁਰੂ ਕੀਤੀਆਂ, ਦੁਨੀਆਂ ਨੂੰ ਤਾਰਨ ਵਾਸਤੇ ਨਿਕਲੇ ਗੁਰੂ ਨਾਨਕ ਦੇਵ ਸਾਹਿਬ, ਵੇਈ ਨਦੀ 'ਚੋਂ ਨਿਕਲ ਕੇ ਜਦੋਂ ਮਹਾਰਾਜ ਤੁਰੇ ਦੁਨੀਆਂ ਦਾ ਚੱਕਰ ਲਾਉਣ ਵਾਸਤੇ। ਆਪਾਂ ਗੁਰੂ ਕੇ ਸਿੱਖ ਬੈਠੇ ਹਾਂ, ਸਾਨੂੰ ਕੋਈ ਪੁੱਛ ਲਏ ਵੀ ਜਦੋਂ ਗੁਰੂ ਨਾਨਕ ਦੇਵ ਸਾਹਿਬ ਉਦਾਸੀਆਂ 'ਤੇ ਨਿਕਲੇ ਦੁਨੀਆਂ ਨੂੰ ਤਾਰਨ ਵਾਸਤੇ, ਸਾਰਿਆਂ ਤੋਂ ਪਹਿਲਾਂ ਗੁਰੂ ਨਾਨਕ ਦੇਵ ਸਾਹਿਬ ਕਿੱਥੇ ਗਏ ਭਲਾ? ਸਭ ਤੋਂ ਪਹਿਲਾਂ ਭਾਵੇਂ ਲਾਹੌਰ ਵੀ ਰੁਕੇ, ਮਹਾਰਾਜ ਦਾ ਰਸਤਾ ਇਹ ਆ ਜਾਣ ਦਾ, ਉਦਾਸੀਆਂ ਦਾ ਰਸਤਾ ਵੇਖੋ ਦੁਨੀਆਂ ਨੂੰ ਤਾਰਨ ਵਾਸਤੇ। ਗੁਰੂ ਨਾਨਕ ਦੇਵ ਸਾਹਿਬ ਪੁੱਛਦੇ ਮਰਦਾਨਿਆਂ ਸਾਰਿਆਂ ਤੋਂ ਪਹਿਲਾਂ ਕਿੱਥੇ ਚੱਲੀਏ? ਉਹ ਕਹਿੰਦੇ ਮਹਾਰਾਜ ਅਸੀਂ ਤਾਂ ਮਗਰ ਮਗਰ ਤੁਰਨ ਵਾਲੇ, ਜਿੱਥੇ ਮਰਜ਼ੀ ਲੈ ਚੱਲੋ। ਗੁਰੂ ਨਾਨਕ ਸਾਹਿਬ ਨੇ ਆਖਿਆ ਮੇਰਾ ਚਿੱਤ ਕਰਦਾ ਕਿਸੇ ਕਿਰਤੀ ਬੰਦੇ ਦਾ ਦਰਵਾਜ਼ਾ ਖੜਕਾਈਏ, ਕਿਰਤੀ ਬੰਦਾ, ਕਿਰਤ ਕਰਨ ਵਾਲਾ, ਕਿਸੇ ਦਾ ਹੱਕ ਨਾ ਖਾਂਦਾ ਹੋਵੇ, ਕਿਸੇ ਨਾਲ ਧੋਖਾ ਫਰੇਬ ਨਾ ਕਰਦਾ ਹੋਵੇ, ਉਹਦੀ ਕਿਰਤ ਦੇ ਵਿੱਚ ਰੰਚਕ ਮਾਤਰ ਵੀ ਕਿਸੇ ਦਾ ਹੱਕ ਨਾ ਹੋਵੇ, ਕਿਸੇ ਦੀ ਰਾਤ ਨਾ ਨਿਚੋੜਦਾ ਹੋਵੇ, ਹੱਕ ਦੀ ਕਮਾਈ ਕਰਕੇ ਖਾਣ ਵਾਲਾ। ਔਰ ਇਹ ਸੱਤ ਜੇ ਸੁਲਤਾਨਪੁਰੋਂ ਤੁਰੇ ਲਗਾਤਾਰ ਪੈਂਡਾ ਤੈਅ ਕਰਦਿਆਂ ਕਰਦਿਆਂ, ਸਾਰਿਆਂ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਲਾਲੋ ਦਾ ਦਰਵਾਜ਼ਾ ਖੜਕਾਇਆ। ਭਾਈ ਲਾਲੋ ਇੱਕ ਕਿਰਤੀ ਸਿੱਖ, ਕਿਰਤੀ, ਕਿਰਤ ਕਰਨ ਵਾਲਾ, ਕਿਸੇ ਦਾ ਹੱਕ ਨਹੀਂ ਖਾਂਦਾ ਜਿਹੜਾ। ਕਿਰਤ ਦੇ ਨਾਲ ਮੇਰਾ ਸਤਿਗੁਰ ਇੰਨਾ ਪਿਆਰ ਕਰਦਾ ਸੀ, ਕਿਰਤ ਦਾ ਮਤਲਬ ਧਰਮ ਦੀ ਕਮਾਈ, ਕਿਸੇ ਦਾ ਹੱਕ ਨਹੀਂ ਜਿਸ ਦੇ ਵਿੱਚ, ਕਿਸੇ ਨਾਲ ਧੋਖਾ ਨਹੀਂ, ਕਪਟ ਨਹੀਂ, ਫਰੇਬ ਨਹੀਂ, ਛਲ ਨਹੀਂ ਕਿਸੇ ਨਾਲ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਉਹਦੇ ਨਾਲ ਪ੍ਰੀਤ ਕਰਦੇ। ਸਾਰਿਆਂ ਤੋਂ ਪਹਿਲਾਂ ਭਾਈ ਲਾਲੋ ਦਾ ਦਰਵਾਜ਼ਾ ਖੜਕਾਇਆ ਜਾਏ, ਭਾਵੇਂ ਲਾਹੌਰ ਵੀ ਰੁਕੇ, ਪਰੰਤੂ ਕਿਰਤੀਆਂ ਦਾ ਬੜਾ ਤਕੜਾ ਸਨੇਹ ਗੁਰੂ ਨਾਨਕ ਦੇ ਦਿਲ ਦੇ ਵਿੱਚ ਸੀ। ਔਰ ਚੇਤੇ ਰੱਖਿਓ ਇੱਕ ਗੱਲ, ਜਿਹੜਾ ਸਿੱਖ ਧਰਮ ਹੈ, ਸਿੱਖ ਮਤ ਹੈ ਜਿਹੜਾ, ਇਹ ਕਿਰਤੀਆਂ ਦਾ ਧਰਮ ਹੈ, ਇਹ ਗ੍ਰਿਸ਼ਤੀਆਂ ਦਾ ਧਰਮ ਹੈ, ਚੇਤੇ ਰੱਖਣਾ। ਜਿਹੜਾ ਕਿਰਤ ਕਰਕੇ ਨਾ ਖਾਵੇ, ਦੂਜਿਆਂ ਦੀਆਂ ਰੋਟੀਆਂ ਦੇ ਉੱਤੇ ਪਲੇ, ਕਮਾਈ ਕੋਈ ਕਰੇ ਤੇ ਖਾਵਾਂ ਮੈਂ, ਉਹਦੇ ਵਾਸਤੇ ਵੀ ਗੁਰੂ ਨਾਨਕ ਦੇ ਘਰ 'ਚ ਕੋਈ ਥਾਂ ਨਹੀਂ ਆ। ਤੇ ਕੋਈ ਆਖੇ ਵੀ ਘਰ ਬਾਹਰ ਛੱਡ ਕੇ ਤੇ ਮੈਂ ਸਾਰੇ ਦਾ ਸਾਰਾ ਕੁਝ ਤਿਆਗ ਕੇ ਤੇ ਪੂਜਾ ਕਰਾਵਾਂ ਲੋਕਾਂ ਕੋਲੋਂ ਵੀ ਮੈਂ ਜਤੀ ਸਤੀ ਹਾਂ, ਗੁਰੂ ਨਾਨਕ ਦੇ ਘਰ 'ਚ ਉਹਦੇ ਵਾਸਤੇ ਵੀ ਥਾਂ ਨਹੀਂ ਹੈ। ਇਹ ਕਿਰਤੀਆਂ ਦਾ ਧਰਮ ਹੈ, ਇਹ ਗ੍ਰਿਸ਼ਤੀਆਂ ਦਾ ਧਰਮ ਹੈ। ਠੇਠ ਸ਼ਬਦਾਂ 'ਚ ਕਹਿਣਾ ਹੋਵੇ, ਗੁਰੂ ਨਾਨਕ ਦੇ ਘਰ ਵਿੱਚ ਵਿਹਲੜਾਂ ਵਾਸਤੇ ਕੋਈ ਥਾਂ ਨਹੀਂ ਹੈ। ਗੁਰੂ ਨਾਨਕ ਦੇ ਘਰ 'ਚ ਉਹਨੇ ਕਿਰਤੀਆਂ ਨਾਲ ਪਿਆਰ ਕੀਤਾ, ਆਪ ਕਿਰਤ ਕੀਤੀ, ਆਪ ਵੰਡ ਕੇ ਖਾਧਾ, ਵੰਡ ਕੇ ਛਕਿਆ। ਮੇਰੇ ਕਹਿਣ ਦਾ ਭਾਵ ਕਿ ਵਿਹਲਾ ਰਹਿ ਕੇ ਖਾਣ ਵਾਲਾ ਵੀ ਆਖੇ ਕਿ ਮੈਂ ਧਰਮੀ ਹਾਂ, ਗੁਰੂ ਨਾਨਕ ਦੀ ਨਜ਼ਰ 'ਚ ਨਹੀਂ ਧਰਮੀ। 10 ਗੁਰੂ ਸਾਹਿਬਾਨ ਸਰੀਰਕ ਜਾਮੇ 'ਚ ਹੋਏ ਆ, 8ਵੇਂ ਪਾਤਸ਼ਾਹ ਛੋਟੀ ਉਮਰ ਵਿੱਚ ਜੋਤੀ ਜੋਤ ਸਮਾ ਗਏ ਗੁਰੂ ਹਰਿਕ੍ਰਿਸ਼ਨ ਮਹਾਰਾਜ, ਬਾਕੀ 9 ਦੇ 9 ਹੀ ਗੁਰੂ ਸਾਹਿਬ ਜਿਹੜੇ ਉਹ ਗ੍ਰਿਸਤੀ ਆ। ਅੱਜ ਅਸੀਂ ਸਹਿਜ ਸੁਭਾਏ ਕਿਸੇ ਸਾਧੂ ਮਹਾਤਮਾ ਬੰਦਗੀ ਵਾਲੇ ਦੀ ਗੱਲ ਕਰਨੀ ਹੋਵੇ ਅਤੇ ਮਹਾਨਤਾ ਦੱਸਣ ਵੇਲੇ ਅਸੀਂ ਸਹਿਜ ਸੁਭਾਏ ਕਈ ਵਾਰੀ ਕਹਿ ਦਿੰਦੇ, ਵੇਖੋ ਜੀ ਕਿੱਡੇ ਪੁੱਜੇ ਹੋਏ ਸਾਧੂ ਆ, ਪੁੱਛਿਆ ਕਿਉਂ ਇਹਨਾਂ ਵਿਆਹ ਨਹੀਂ ਕਰਾਇਆ, ਅਤੇ ਗੁਰੂ ਨਾਨਕ ਨੇ ਤਾਂ ਵਿਆਹ ਕਰਾਇਆ, ਗੁਰੂ ਅਰਜਨ ਦੇਵ ਸਾਹਿਬ ਨੇ ਤਾਂ ਵਿਆਹ ਕਰਾਇਆ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਾਂ ਸ਼ਾਦੀ ਕਰਾਈ ਹੈ। ਮੇਰੇ ਕਹਿਣ ਦਾ ਭਾਵ ਇਹ ਕੋਈ ਐਸੀ ਤਰਕੀਬ ਨਹੀਂ ਹੈ ਕਿ ਜਿਸ ਤੋਂ ਅਸੀਂ ਆਖੀਏ ਵੀ ਇਹ ਜਾਤ ਸਤ ਦੀ ਨਿਸ਼ਾਨੀ ਹੈ। ਸੱਜਣੋ, ਗੁਰੂ ਨਾਨਕ ਦਾ ਚਲਾਇਆ ਮਤ ਹੈ ਜਿਸ ਨੂੰ ਤੁਸੀਂ ਸਿੱਖਇਜ਼ਮ, ਸਿੱਖ ਧਰਮ, ਸਿੱਖ ਮਤ ਕਹਿੰਦੇ ਹੋ। ਕਹਿਣ ਦਾ ਭਾਵ ਹੈ ਕਿ ਜਿਹੜੇ ਧਰਮੀ ਆ, ਗੁਰੂ ਨਾਨਕ ਦੇਵ ਸਾਹਿਬ ਨੇ ਉਹਨਾਂ ਨਾਲ ਪਿਆਰ ਕੀਤਾ, ਕਿਰਤੀਆਂ ਨਾਲ ਪਿਆਰ ਕੀਤਾ, ਨਾਮ ਜਪਣ ਵਾਲੇ, ਬੰਦਗੀ ਕਰਨ ਵਾਲੇ, ਰੱਬ ਦੀ ਇਬਾਦਤ, ਰੱਬ ਦਾ ਖੌਫ ਖਾਣ ਵਾਲਿਆਂ ਨਾਲ ਪਿਆਰ ਕੀਤਾ, ਵੰਡ ਛਕਣ ਵਾਲਿਆਂ ਨਾਲ ਉਹਨੇ ਪ੍ਰੀਤ ਕੀਤੀ ਹੈ ਮੇਰੇ ਦਾਤਾ ਜੀ ਨੇ। ਤੋ ਸਾਧ ਸੰਗਤ, ਸਤਿਗੁਰੂ ਸ਼ਹਿਨਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦਾਤਾ ਜੀ ਕਹਿੰਦੇ ਨੇ, ਜਿਹੜੇ ਪਰਮੇਸ਼ੁਰ ਦੇ ਪਿਆਰੇ ਆ, ਭਾਵੇਂ ਉਹਨਾਂ ਦੀ ਜਾਤ ਗੋਤ ਕੋਈ ਉੱਚੀ ਨਹੀਂ, ਧਨ ਦੌਲਤ ਮਾਇਆ ਪਦਾਰਥ ਉਹਨਾਂ ਪਾਸ ਨਹੀਂ, ਟੁੱਟੀ ਝੌਂਪੜੀ 'ਚ ਵਸਣ ਵਾਲੇ ਹੋਣ, ਗਲ ਦੇ ਕੱਪੜੇ ਪਾਟੇ ਹੋਣ, ਪਰ ਜੇ ਪਰਮੇਸ਼ੁਰ ਦੀ ਇਬਾਦਤ ਅਤੇ ਨਾਮ ਸਿਮਰਨ ਵਿੱਚ ਜੁੜਦੇ ਆ, ਰਾਜਾ ਸਗਲੀ ਸ੍ਰਿਸ਼ਟਿਕਾ, ਉਹ ਮਾਲਕ ਦੀ ਨਜ਼ਰ ਵਿੱਚ ਸਾਰੀ ਸ੍ਰਿਸ਼ਟੀ ਦੇ ਰਾਜੇ ਆ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਪੜ੍ਹਦੇ ਹਾਂ ਜਪਜੀ ਸਾਹਿਬ 'ਚ ਆਪਾਂ, ਨਾਨਕ ਪਾਤਸ਼ਾਹੀ ਪਾਤਸ਼ਾਹ, ਉਹ ਪਾਤਸ਼ਾਹਾਂ ਦੇ ਪਾਤਸ਼ਾਹ ਜਿਨ੍ਹਾਂ ਨੂੰ ਉਹਨੇ ਆਪਣੀ ਸਿਫਤ ਸਲਾਹ ਬੰਦਗੀ ਦੀ ਦਾਤ ਦਿੱਤੀ ਹੈ। ਸਲੋਕ
ਅਨਕ ਲੀਲਾ ਰਾਜ ਰਸ ਰੂਪੰ ਛਤਰ ਚਮਰ ਤਖਤ ਆਸਨੰ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਿਸੇ ਮਨੁੱਖ ਦੇ ਪਾਸ ਅਨਕ ਲੀਲਾ ਰਾਜ ਰਸ ਰੂਪੰ ਛਤਰ ਚਮਰ ਤਖਤ ਆਸਨੰ, ਇਹ ਚੀਜ਼ਾਂ ਕਿਸੇ ਇਨਸਾਨ ਦੇ ਕੋਲ ਹੋਣ। ਕਿਹੜੀਆਂ ਕਿਹੜੀਆਂ? ਅਨਕ ਲੀਲਾ ਰਾਜ ਰਸ ਰੂਪੰ, ਬੜੀ ਤਕੜੀ ਲੀਲਾ ਧਨ ਮਾਇਆ ਪਦਾਰਥਾਂ ਦੀ ਹੋਵੇ ਉਹਨਾਂ ਦੇ ਕੋਲ, ਬਹੁਤ ਦੁਨੀਆ ਦੇ ਪਦਾਰਥ ਸੰਸਾਰ ਦੇ ਉਹਨਾਂ ਦੇ ਪਾਸ ਹੋਣ, ਰਾਜ ਭਾਗ ਹੋਵੇ ਉਹਨਾਂ ਕੋਲ, ਕਿਸੇ ਤਖਤ ਦੇ ਮਾਲਕ ਹੋਣ ਉਹ ਲੋਕ, ਰਸ ਤਰ੍ਹਾਂ ਤਰ੍ਹਾਂ ਦੇ ਰਸ, ਭੋਗ ਬਿਲਾਸ, ਰੂਪ ਛਤਰ, ਸਿਰ 'ਤੇ ਛਤਰ ਝੁੱਲਦਾ ਹੋਵੇ ਉਹਨਾਂ ਦੇ, ਚਮਰ ਰਾਜੇ ਮਹਾਰਾਜੇ ਹੋਣ, ਕੋਈ ਚੌਰ ਕਰਦਾ ਹੋਵੇ ਉਹਨਾਂ ਦੇ ਸਿਰ ਦੇ ਉੱਤੇ, ਤਖਤ ਆਸਨ ਬੜੇ ਉੱਚੇ ਉੱਚੇ ਤਖਤ ਆਸਣ ਲਾ ਕੇ ਬੈਠਦੇ ਹੋਣ, ਰਾਜੇ ਮਹਾਰਾਜੇ ਲੋਕ ਭਾਵ ਧਨ ਦੌਲਤ ਮਾਇਆ ਦੇ ਮਾਲਕ ਦੁਨੀਆ ਵਿੱਚ ਹੋਣ।
ਰਚੰਤ ਮੂੜ ਅਗਿਆਨ ਅੰਧ ਹੈ ਨਾਨਕ ਸੁਪਨ ਮਨੋਰਥ ਮਾਇਆ।
ਪਾਤਸ਼ਾਹ ਕਹਿੰਦੇ ਰਚੰਤ ਮੂੜ ਅਗਿਆਨ ਅੰਧ ਹੈ, ਜੇ ਉਹ ਰਚੇ ਹੋਏ ਨੇ ਇਹਨਾਂ ਚੀਜ਼ਾਂ 'ਚ, ਇਹ ਨਹੀਂ ਵੀ ਰਾਜ ਨਾ ਹੋਵੇ ਉਹਦੇ ਕੋਲ, ਜੇ ਰਾਜ